ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਗ੍ਰੰਥੀ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 16ਵਾਂ ਅੰਕ, ਆਰਤੀ। ਤਿੰਨ ਵੱਡੀਆਂ ਗੁਰਰੀਤੀਆਂ, ਪਾਠ, ਅਰਦਾਸਾਂ ਅਤੇ ਕੜਾਹ ਪ੍ਰਸ਼ਾਦ ਦਾ ਕੁਝ ਹਾਲ ਅਸੀਂ ਦੱਸ ਆਏ ਹਾਂ ਕਿ ਇਹਨਾਂ ਦੀ ਮਰਿਆਦਾ ਚੰਗੇ ਗ੍ਰੰਥੀਆਂ ਬਿਨਾਂ ਰਹਿ ਨਹੀਂ ਸਕਦੀ। ਹੁਣ ਇੱਕ ਹੋਰ ਗੁਰਰੀਤੀ ਆਰਤੀ ਬਾਬਤ ਵਿਚਾਰ ਕਰਦੇ ਹਾਂ। ਆਰਤੀ ਜਦ ਸ਼ਬਦ ਦੁਆਰਾ ਮਨ ਨੂੰ ਇਕਾਗਰ ਕਰਕੇ, ਅਰਥਾਤ ਆਰਤੀ ਦੇ ਸ਼ਬਦਾਂ ਨੂੰ ਮਨ ਵਿੱਚ ਵਿਚਾਰ ਕੇ ਉਹਨਾਂ ਦੇ ਭਾਵ ਨੂੰ ਮਨ ਦੀਆਂ ਅੱਖਾਂ ਅੱਗੇ ਧਰ ਕੇ ਕੀਤੀ ਜਾਂਦੀ ਹੈ, ਤਾਂ ਇਹ ਗੁਰਰੀਤੀ ਹੈ। ਪਰ ਸਾਰੇ ਹੀ ਲੋਕ ਵਿਚਾਰਵਾਨ ਨਹੀਂ ਹੁੰਦੇ। ਸਗੋਂ ਗੁਰਦੁਆਰਿਆਂ ਅਤੇ ਧਰਮਸ਼ਾਲਾ ਵਿੱਚ ਕਈ ਸੇਵਕ, ਮਾਈਆਂ, ਬੀਬੀਆਂ, ਬਾਲ ਬੱਚੇ ਵੀ ਆਰਤੀ ਵੇਲੇ ਆ ਇਕੱਠੇ ਹੁੰਦੇ ਹਨ, ਜੋ ਆਰਤੀ ਦੇ ਅਸਲ ਭਾਵ ਨੂੰ ਸਮਝਦੇ ਨਹੀਂ, ਜਿਸ ਕਰਕੇ ਅਕਸਰ ਖਾਲਸਾ ਭਾਈ ਆਰਤੀ ਦੀ ਰੀਤੀ ਨਾਲ ਆਰਤੀ ਦੀ ਰਸਮ ਸ਼ਾਮਲ ਕਰ ਲੈਂਦੇ ਹਨ। ਅਰਥਾਤ ਸ਼ਬਦ ਤਾਂ ਆਰਤੀ ਦੀ ਰੀਤੀ ਦੇ ਪੜ੍ਹਦੇ ਹਨ ਅਤੇ ਰਸਮ ਜੋਤ ਜਗਾ ਕੇ ਥਾਲੀ ਦੇ ਫੇਰਨ ਦੀ ਕਰ ਲੈਂਦੇ ਹਨ, ਜਿਸ ਕਰਕੇ ਜੋ ਸੱਜਣ ਤਾਂ ਆਰਤੀ ਦੇ ਭੇਦ ਤੋਂ ਵਾਕਫ ਹੁੰਦੇ ਹਨ, ਸੋ ਜੋਤ ਵੱਲ ਇਤਨਾ ਧਿਆਨ ਨਹੀਂ ਦਿੰਦੇ, ਸ਼ਬਦ ਦੇ ਭਾਵ ਵੱਲ ਹੀ ਧਿਆਨ ਦਿੰਦੇ ਹਨ। ਪਰ ਜੋ ਸੱਜਣ ਸ਼ਬਦਾਂ ਦੇ ਭਾਵ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ, ਸੋ ਆਰਤੀ ਦੀ ਰਸਮ ਵੱਲ ਬਹੁਤ ਧਿਆਨ ਦਿੰਦੇ ਹਨ। ਜਿਸ ਤਰ੍ਹਾਂ ਉਸਤਾਦ ਮਦਰਸੇ ਦੀਆਂ ਕੰਧਾਂ ਉੱਪਰ ਦੇਸ਼ ਦਾ ਨਕਸ਼ਾ ਟੰਗ ਕੇ ਛੋਟੇ ਛੋਟੇ ਮੁੰਡਿਆਂ ਨੂੰ ਸਮਝਾਉਂਦਾ ਹੈ ਕਿ ਇਹ ਦੇਖੋ ਸਤਲੁਜ ਨਦੀ ਇਸ ਜਗ੍ਹਾ ਤੋਂ ਨਿਕਲੀ ਹੈ, ਇਸ ਇਸ ਸ਼ਹਿਰ ਹੇਠੋਂ ਲੰਘ ਕੇ ਇੱਥੋਂ ਜਾ ਕੇ ਬਿਆਸਾ ਨਦੀ ਨਾਲ ਮਿਲੀ ਜੇ, ਅਤੇ ਹੁਣ ਬਿਆਸਾ ਅਤੇ ਸਤਲੁਜ ਨਦੀਆਂ ਦੋਨੋਂ ਮਿਲ ਕੇ ਫਲਾਨੀ ਫਲਾਨੀ ਜਗ੍ਹਾ ਤੋਂ ਲੰਘ ਕੇ ਸਿੰਧ ਦਰਿਆ ਵਿੱਚ ਜਾ ਮਿਲੀਆਂ ਜੇ। ਇਸੇ ਤਰ੍ਹਾਂ ਉਹ ਹੋਰਨਾਂ ਦਰਿਆਵਾਂ ਦਾ ਹਾਲ, ਪਹਾੜਾਂ ਦਾ ਹਾਲ, ਸ਼ਹਿਰਾਂ ਦਾ ਹਾਲ ਆਦਿਕ ਦੱਸਦਾ ਹੋਇਆ ਕਾਗਜ਼ ਦੇ ਨਕਸ਼ੇ ਪਰ ਉਂਗਲ ਫੇਰਦਾ ਜਾਂਦਾ ਹੈ, ਅਤੇ ਮੁੰਡੇ ਹੌਲੀ ਹੌਲੀ ਸਮਝਦੇ ਜਾਂਦੇ ਹਨ ਕਿ ਦੇਸ਼ ਵਿੱਚ ਇਸ ਤਰ੍ਹਾਂ ਦਰਿਆ ਚੱਲਦੇ ਹਨ, ਇਸ ਤਰ੍ਹਾਂ ਨਾਲ ਪਹਾੜ ਖੜ੍ਹੇ ਹਨ, ਅਤੇ ਇਸ ਤਰ੍ਹਾਂ ਨਾਲ ਸ਼ਹਿਰ ਆਬਾਦ ਹਨ, ਅਤੇ ਇਸ ਤਰ੍ਹਾਂ ਨਾਲ ਸੜਕਾਂ, ਰੇਲਾਂ ਆਦਿਕ ਰਸਤੇ ਹਨ। ਪਰ ਨਾ ਉਹਨਾਂ ਨੂੰ ਦਰਿਆ ਦਿਸਦੇ ਹਨ, ਨਾ ਰੇਲ, ਨਾ ਤਾਰ, ਨਾ ਸੜਕਾਂ, ਨਾ ਸ਼ਹਿਰ, ਅਤੇ ਨਾ ਕੋਈ ਸਮਝਾਉਂਦਾ ਹੀ ਹੈ। ਸੋ ਆਰਤੀ ਇੱਕ ਰਸਮ ਹੋ ਗਈ ਹੈ। ਬੁੱਤ ਪ੍ਰਸਤ ਕੌਮਾਂ ਵਿੱਚ ਆਰਤੀ ਦੀ ਮਰਿਆਦਾ ਸੀ, ਜਿਸ ਤਰ੍ਹਾਂ ਉਹਨਾਂ ਦਾ ਸਾਰਾ ਹੋਰ ਸਿਲਸਿਲਾ ਹੈ, ਉਸੇ ਤਰ੍ਹਾਂ ਇਹ ਵੀ ਸੀ। ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਨੂੰ ਉਸ ਅਗਿਆਨਤਾ ਵਿੱਚੋਂ ਕੱਢ ਕੇ ਸੱਚੀ ਆਰਤੀ ਵਿੱਚ ਲਿਆਂਦਾ, ਔਰ ਬਜਾਏ ਨਕਲ ਦੇ ਪ੍ਰਤੱਖ ਚੀਜ਼ਾਂ ਦਿਖਾ ਦਿੱਤੀਆਂ। ਜੈਸਾ ਕਿ ਅਸੀਂ ਪਿੱਛੇ ਦੱਸ ਆਏ ਹਾਂ ਕਿ ਜਿਨ੍ਹਾਂ ਫਿਰਕਿਆਂ ਵਿੱਚੋਂ ਲੋਕ ਸਿੱਖ ਸੱਜੇ, ਉਹਨਾਂ ਨੇ ਕਈ ਰਸਮਾਂ ਜੋ ਉਹ ਆਪਣੇ ਮਤ ਵਿੱਚ ਕਰਦੇ ਹੁੰਦੇ ਸਨ, ਉਹਨਾਂ ਹੁਣ ਸਿੱਖੀ ਦੇ ਭਾਵਾਂ ਨਾਲ ਮਿਲਾ ਕੇ ਕਰਨੀ ਆਰੰਭ ਕਰ ਦਿੱਤੀਆਂ। ਜੈਸੇ ਬਿਆਸ ਪੂਜਾ ਅਤੇ ਅੰਬ ਕਿਸੇ ਬ੍ਰਾਹਮਣ ਨੂੰ ਦੇਣ ਦੀ ਥਾਂ ਸ੍ਰੀ ਗੁਰੂ ਜੀ ਦੀ ਭੇਟ ਕਰ ਦਿੱਤੇ, ਇਸੀ ਤਰ੍ਹਾਂ ਠਾਕਰਾਂ ਦੀ ਆਰਤੀ ਦੀ ਥਾਂ ਵਾਹਿਗੁਰੂ ਦੀ ਆਰਤੀ ਉਸੇ ਤਰ੍ਹਾਂ ਧੂਪ ਦੀਪ ਨਾਲ ਚੁੱਕ ਕੀਤੀ। ਇਹ ਵੀ ਪਤੇ ਮਿਲਦੇ ਹਨ ਕਿ ਇਹ ਰਸਮ ਪਹਿਲਾਂ ਗੁਰਦੁਆਰਿਆਂ ਵਿੱਚ ਨਹੀਂ ਸੀ ਹੁੰਦੀ। ਕਰੀਬ 60 ਸਾਲ ਹੋਏ ਹਨ ਕਿ ਇਹ ਰਸਮ ਵਾੜੀ ਗਈ। ਅਸੀਂ ਸੁਣਦੇ ਹਾਂ ਕਿ ਦਮਦਮੇ ਸਾਹਿਬ ਅਜੇ ਵੀ ਆਰਤੀ ਹੁੰਦੀ ਹੈ, ਸੋ ਇਹ ਰਸਮ ਜੋ ਹੁਣ ਰੀਤੀ ਦੀ ਥਾਂ 'ਤੇ ਸਥਿਤ ਹੋ ਗਈ ਹੈ, ਇਸ ਦੀ ਸਮਝ ਚੰਗੇ ਗ੍ਰੰਥੀ ਨਾ ਹੋਣ ਕਾਰਨ ਲੋਪ ਹੋ ਗਈ, ਔਰ ਇਸ ਪਰ ਹੱਟ ਹੋ ਗਿਆ ਹੈ। ਜੇ ਚੰਗੀ ਗ੍ਰੰਥੀ ਹੁੰਦੇ ਤਾਂ ਦੱਸਦੇ ਕਿ ਰਸਮਾਂ ਰੀਤੀਆਂ ਨਹੀਂ ਹਨ, ਔਰ ਰਸਮਾਂ ਜੋ ਗੁਰ ਆਸ਼ੇ ਵਿਰੁੱਧ ਹੋਣ ਰੱਖਣੀਆਂ ਯੋਗ ਨਹੀਂ, ਪਰ ਦੱਸੇ ਕੌਣ। ਇਸੇ ਤਰ੍ਹਾਂ ਕਈ ਸੱਜਣ ਆਖਦੇ ਹਨ ਕਿ ਜੋ ਜਗਾ ਕੇ ਜੋ ਆਰਤੀ ਦੀ ਰਸਮ ਆਰਤੀ ਦੀ ਗੁਰਰੀਤ ਨਾਲ ਸ਼ਾਮਲ ਕੀਤੀ ਹੋਈ ਹੈ, ਸੋ ਦੂਰ ਹੋ ਜਾਣੀ ਚਾਹੀਏ। ਸੋ ਠੀਕ ਹੈ, ਰਸਮਾਂ ਜਿਤਨੀਆਂ ਥੋੜ੍ਹੀਆਂ ਹੋਣ ਉਤਨਾ ਹੀ ਚੰਗਾ ਹੈ, ਕਿਉਂਕਿ ਤਵਾਲਤ ਯਾਨੀ ਵਿਸਥਾਰ ਅਤੇ ਜਹਾਲਤ ਯਾਨੀ ਅਗਿਆਨਤਾ ਜਿਤਨੀ ਘੱਟ ਹੋਵੇ ਉਤਨੀ ਚੰਗੀ ਹੈ। ਰਸਮਾਂ ਦੇ ਰੱਖਣ ਨਾ ਰੱਖਣ ਦਾ ਇਖਤਿਆਰ ਖਾਲਸਾ ਪੰਥ ਨੂੰ ਹੈ, ਪਰ ਗੁਰੂ ਰੀਤੀਆਂ ਨੂੰ ਦੂਰ ਕਰਨ ਦਾ ਇਖਤਿਆਰ ਪੰਥ ਦਾ ਨਹੀਂ ਹੈ। ਸੋ ਆਰਤੀ ਦੀ ਬਾਣੀ ਤਾਂ ਜ਼ਰੂਰੀ ਪੜ੍ਹੀ ਜਾਵੇਗੀ, ਕਿਉਂਕਿ ਗੁਰਰੀਤੀ ਹੈ। ਗੁਰੂ ਨਾਨਕ ਨੇ ਆਪ ਅਕਾਲ ਪੁਰਖ ਦੀ ਇਹ ਆਰਤੀ ਬਿਨਾਂ ਜੋਤਾਂ ਦੇ ਖੁੱਲ੍ਹੇ ਆਕਾਸ਼ ਦੇ ਚੰਦੋਏ ਹੇਠ ਬੈਠ ਕੇ ਕੀਤੀ ਹੈ। ਬਾਕੀ ਜੋਤ ਵਾਲੀ ਆਰਤੀ ਰਸਮ ਹੈ, ਪਰ ਇਸ ਰਸਮ ਨੂੰ ਹਟਾਉਣ ਲੱਗਿਆਂ ਇਹ ਸੋਚ ਲਵੋ ਕਿ ਇਸ ਰਸਮ ਦੇ ਹਟਾਉਣ ਪਿੱਛੋਂ ਆਰਤੀ ਦੇ ਸ਼ਬਦ ਅਰਥ ਚੰਗੀ ਤਰ੍ਹਾਂ ਸਿੱਖਾਂ ਵਿੱਚ ਆ ਜਾਣਗੇ। ਜੇ ਕਹੋ ਕਿ ਬਿਨਾਂ ਦੱਸੇ ਜਾਂ ਸਿਖਾਏ ਦੇ ਨਹੀਂ ਆਉਣਗੇ, ਤਾਂ ਮਾਲੂਮ ਹੋਇਆ ਕਿ ਜੋਤਾਂ ਵਾਲੀ ਆਰਤੀ ਨੇ ਸਿੱਖਾਂ ਨੂੰ ਅਗਿਆਨਤਾ ਵੱਲ ਇਤਨਾ ਨਹੀਂ ਖਿੱਚਣਾ ਜਿਤਨਾ ਕਿ ਵਿਚਾਰ ਸ਼ਕਤੀ ਦਾ ਘਾਟਾ ਉਹਨਾਂ ਨੂੰ ਮੂੜਤਾ ਵੱਲ ਖਿੱਚ ਰਿਹਾ ਹੈ, ਜਿਸ ਕਰਕੇ ਕਿਸੇ ਉਪਦੇਸ਼ ਦਾ ਅਸਰ ਨਹੀਂ ਹੁੰਦਾ। ਫਿਰ ਆਪ ਚੰਗੇ ਗ੍ਰੰਥੀ ਪੈਦਾ ਕਰਕੇ ਸਿੱਖਾਂ ਵਿੱਚ ਵਿਚਾਰ ਸ਼ਕਤੀ ਨੂੰ ਕਿਉਂ ਨਹੀਂ ਵਧਾਉਂਦੇ, ਜਿਸ ਕਰਕੇ ਸੰਗਤਾਂ ਆਰਤੀ ਦੇ ਸ਼ਬਦਾਂ ਨੂੰ ਖਗੋਲ ਵਿਦਿਆ ਅਨੁਸਾਰ ਸਮਝਣ ਲੱਗ ਜਾਣ। ਫਿਰ ਕੋਈ ਆਪ ਨੂੰ ਤਕਲੀਫ ਨਾ ਹੋਵੇ। ਬਿਨਾਂ ਵਿਦਿਆ ਬਿਨਾਂ ਅਨੁਭਵ ਦੇ ਐਵੇਂ ਸ਼ਰਧਾਹੀਨ ਆਰੀਆ ਸਮਾਜੀਆਂ ਪਾਸੋਂ ਡਰ ਕੇ ਜਾਂ ਈਸਾਈਆਂ ਪਾਸੋਂ ਡਰ ਕੇ ਆਰਤੀ ਦੀ ਰਸਮ ਨੂੰ ਧੜੇਬੰਦੀ ਅਤੇ ਹਠ ਧਰਮੀ ਦਾ ਮੁੱਢ ਨਾ ਬਣਾ, ਸਗੋਂ ਚੰਗੇ ਗ੍ਰੰਥੀਆਂ ਦੁਆਰਾ ਗੁਰ ਆਸ਼ੇ ਦਾ ਪ੍ਰਚਾਰ ਕਰੋ ਔਰ ਸਿੱਖਾਂ ਨੂੰ ਸਮਝ ਦੇ ਕੇ ਦਰੁਸਤ ਕਰੋ। ਖਗੋਲ ਵਿੱਦਿਆ ਸਿੱਖ ਕੇ ਸੰਗਤਾਂ ਨੂੰ ਪਤਾ ਲੱਗ ਜਾਵੇਗਾ ਕਿ ਜੋਤ ਜਗਾ ਕੇ ਆਰਤੀ ਦੇ ਸ਼ਬਦ ਪੜ੍ਹਨੇ ਠੀਕ ਨਹੀਂ ਹਨ, ਤਾਂ ਖੁਦ ਬ ਖੁਦ ਜੋਤਾਂ ਜਗਾਉਣੀਆਂ ਅਤੇ ਥਾਲੀਆਂ ਫੇਰਨੀਆਂ ਸਿੱਖ ਬੰਦ ਕਰ ਦੇਣਗੇ। ਬੜੇ ਦੁੱਖ ਦੀ ਬਾਤ ਇਹ ਹੈ ਜੋ ਹੁਣ ਤਜਰਬੇ ਤੋਂ ਇਹ ਪਤਾ ਲੱਗਾ ਹੈ ਕਿ ਜਿੱਥੇ ਜਿੱਥੇ ਆਰਤੀ ਦੀ ਰਸਮ ਦੂਰ ਹੋਈ ਹੈ ਉਹਨਾਂ ਜਗ੍ਹਾ ਵਿੱਚ ਸਗੋਂ ਇਹ ਰਸਮ ਆਰਤੀ ਦੀ ਰੀਤੀ ਨੂੰ ਵੀ ਲੈ ਡੁੱਬੀ ਹੈ, ਜੋ ਗੁਰਮਰਿਆਦਾ ਦਾ ਭੰਗ ਹੋ ਜਾਣਾ ਹੈ। ਕਿਉਂਕਿ ਸਿੱਖਾਂ ਵਿੱਚ ਵਿਚਾਰ ਸ਼ਕਤੀ ਦਾ ਵਾਅਦਾ ਨਹੀਂ ਅਤੇ ਰਸਮ ਅੱਗੇ ਹੀ ਬੰਦ ਹੋ ਗਈ ਹੈ। ਸੋ ਮਿੱਤਰੋ, ਆਰਤੀ ਦੇ ਅਸਲ ਭਾਵ ਨੂੰ ਸਮਝਣ ਸਮਝਾਉਣ ਲਈ ਚੰਗੇ ਪੜ੍ਹੇ ਲਿਖੇ ਗ੍ਰੰਥੀ ਪੈਦਾ ਕਰੋ ਜੋ ਖਗੋਲ ਵਿੱਦਿਆ ਦਾ ਵਾਅਦਾ ਸਿੱਖਾਂ ਵਿੱਚ ਕਰਨ। ਖਾਲਸਾ ਟ੍ਰੈਕਟ ਸੁਸਾਇਟੀ ਨੇ 3 ਟ੍ਰੈਕਟ ਖਗੋਲ ਵਿੱਦਿਆ ਪਰ ਕਹਾਣੀ ਦੇ ਤਰੀਕੇ ਪਰ ਰਚੇ ਹਨ, ਪਰ ਜਦ ਤੱਕ ਉਹਨਾਂ ਨੂੰ ਗ੍ਰੰਥੀ ਪਿੰਡਾਂ ਦੀਆਂ ਸੰਗਤਾਂ ਵਿੱਚ ਸਮਝਾ ਕੇ ਆਰਤੀ ਦੇ ਸ਼ਬਦਾਂ ਦਾ ਅੰਤਰੀ ਭਾਵ ਨਹੀਂ ਦੱਸ ਸਕਦੇ ਤਾਂ ਵਾਅਦਾ ਕਿਸ ਤਰ੍ਹਾਂ ਹੋਵੇ। ਜਿਸ ਕਰਕੇ ਹਾਲੇ ਆਰਤੀ ਦੀ ਰਸਮ ਅਨੇਕ ਥਾਈਂ ਆਪਣੇ ਥਾਂ ਬਿਰਾਜਮਾਨ ਹੈ ਅਤੇ ਯਤਨ ਕੀਤੀਆਂ ਵੀ ਨਹੀਂ ਹਿਲਦੀ। ਚੰਗੇ ਗ੍ਰੰਥੀ ਹੈ ਨਹੀਂ ਜੋ ਰੀਤੀਆਂ ਅਤੇ ਰਸਮਾਂ ਦਾ ਫਰਕ ਦੱਸਣ ਅਤੇ ਗੁਰ ਰੀਤੀ ਨੂੰ ਫੜਨ ਅਤੇ ਰਸਮਾਂ ਵਿੱਚ ਫਸ ਕੇ ਔਖੇ ਨਾ ਹੋਣ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।